ਕਹਿੰਦੇ ਸੱਚੀ ਗੱਲ ਸੁਣ ਲਓ, ਸਾਚ ਕਹੂੰ ਸੁਣ ਲੈ ਉਹ ਸਵੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਏ।
ਪ੍ਰਭ ਜੀ ਮਿਲ ਜਾਂਦੇ ਨੇ, ਪ੍ਰਭ ਜੀ ਮਿਲ
ਜਾਨਵਰਾਂ ਦੀਆਂ ਮਿਸਾਲਾਂ ਦਿੰਦੇ ਨੇ ਕਿ ਉਹਨਾਂ ਦੇ ਅੰਦਰ ਕਿੰਨਾ ਪਿਆਰ ਹੈ। ਮਨੁੱਖ 'ਚ ਤਾਂ ਬਹੁਤ ਘੱਟ, ਲੱਖ, ਦੋ ਲੱਖ, ਦਸ, ਵੀਹ ਲੱਖ, ਅਬਲਾ ਕਰੋੜ। ਮਹਾਰਾਜ ਕਹਿੰਦੇ ਕੋਟਨ ਮੇ ਨਾਨਕ ਨਾਰਾਇਣ ਜੇ ਚੀਤ, ਜੇ ਤੋ ਰਿਹਾ ਕਰਦਾ ਜਿਹਦੇ ਨਾਲ ਪੂਰਾ ਪਿਆਰ ਹੋਵੇ। ਕਰੋੜਾਂ 'ਚ ਕੱਦ ਬੰਦਾ ਹੋਵੇ ਤਾਂ ਹੋਵੇ, ਲੇਕਿਨ ਜਾਨਵਰ ਹੈਗੇ। ਮਹਾਰਾਜ ਕਹਿੰਦੇ ਵੀ ਦੇਖੋ ਭਾਈ ਗੁਰਦਾਸ ਜੀ, ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦਾ ਦਰਜਾ ਪ੍ਰਾਪਤ ਹੈ, ਆਹ ਫਰਮਾਨ ਕਰਦੇ ਹਾਂ ਕਿ ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ। ਪਾਣੀ ਦੇ ਵਿੱਚ ਮੱਛੀ ਰਹਿੰਦੀ ਹੈ ਅਤੇ ਉਹਦੀ ਰੁਚੀ ਨਹੀਂ ਘਟਦੀ। ਇੰਨੀ ਰੁਚੀ ਜ਼ਿਆਦਾ ਹੈ ਕਿ ਪਾਣੀ ਦੇ ਬਗੈਰ ਉਹ ਸਾਹ ਨਹੀਂ ਲੈ ਸਕਦੀ ਅਤੇ ਮਰੇ ਜਾਇਆ ਕਰਦੀ ਹੈ, ਸਰੀਰ ਛੱਡ ਜਾਂਦੀ ਹੈ। ਦੀਪਕ ਪ੍ਰਕਾਸ਼ ਘਟੈ ਪ੍ਰੀਤ ਨਾ ਪਤੰਗ। ਦੀਵਾ ਜਲਦਾ ਹੈ, ਕੋਈ ਉਹਦਾ ਸਵਾਗਤ ਨਹੀਂ ਕਰਦਾ। ਦੀਵਾ ਉਹਦੇ ਫੰਗ ਜਾਲ ਦਿੰਦਾ, ਧਰਤੀ 'ਤੇ ਤੜਫਦਾ। ਫਿਰ ਜੇ ਉੱਡਣ ਦੀ ਤਾਕਤ ਹੈ, ਦੁਬਾਰਾ ਫੇਰ ਆ ਜਾਂਦਾ, ਦੀਵੇ ਦੇ ਵਿੱਚ ਜਲ ਜਾਂਦਾ, ਲੇਕਿਨ ਪਿੱਛੇ ਨਹੀਂ ਹਟਦਾ। ਕੁਸਮ ਸਵਾਸ ਜੈਸੇ ਤ੍ਰਿਪਤ ਨਾ ਮੱਧ ਵਕੋ, ਕਮਰਾ ਫੁੱਲ ਦੇ ਵਿੱਚ ਬੈਠ ਜਾਂਦਾ, ਉਹ ਤ੍ਰਿਪਤ ਨਹੀਂ ਹੁੰਦਾ, ਉਸੇ ਤਰ੍ਹਾਂ ਬੈਠਾ ਸੁਗੰਧੀ ਲੈਂਦਾ ਰਹਿੰਦਾ ਅਤੇ ਫੁੱਲ ਬੰਦ ਹੋ ਜਾਂਦਾ, ਆਪਣੀ ਜਾਨ ਦੇ ਬੈਠਦਾ। ਉੱਡਦਾ ਆਕਾਸ਼ ਆਸ ਘਟੇ ਨਾ ਬਿਹੰਗ ਕੀ, ਪੰਛੀ ਉੱਡਦਾ ਫਿਰਦਾ ਆਕਾਸ਼ ਦੇ ਅੰਦਰ, ਉਹਦੀ ਆਸ ਨਹੀਂ ਘਟਦੀ ਹੈ। ਉਹ ਜਿਵੇਂ ਉੜੀ ਜਾਂਦਾ, ਘੱਟ ਕਨ ਕੋਰ ਮੋਰ ਚਾਤਰਕ ਰਿਹਾ ਹੈ ਉਲਾਸ, ਜਿਉਂ ਜਿਉਂ ਬੱਦਲਾਂ ਦਾ ਦੀ ਕੰਕੋਰ ਸੁਣਦਾ ਹੈ, ਚਿੱਤ ਖਿੜ ਜਾਂਦਾ ਮੋਰ ਦਾ, ਨਾਲੇ ਆਵਾਜ਼ਾਂ ਦਿੰਦਾ, ਨਾਚ ਕਰਦਾ, ਪਾਲ ਪਾਉਂਦਾ। ਨਾਦਵਾਦ ਸੁਣਨ ਰੁੱਚ ਘਟੇ ਨਾ ਪਰਾਂਗੀ, ਜਦੋਂ ਕੰਡੇ ਹੇੜੇ ਦਾ ਸ਼ਬਦ ਹਰਨ ਸੁਣਦਾ ਹੈ, ਉਹ ਸਭ ਕੁਛ ਭੁੱਲ ਜਾਂਦਾ। ਉਹਨੂੰ ਕੋਈ ਪਤਾ ਨਹੀਂ ਵੀ ਮੈਨੂੰ ਸ਼ਿਕਾਰੀ ਨੇ ਫੜ ਕੇ ਮਾਰ ਕੇ ਖਾ ਲੈਣਾ। ਬੇਵਹਿਰਾ ਹੋ ਕੇ ਉਸ ਦੇ ਵਿੱਚ ਮਸਤ ਹੋਇਆ, ਸਿੱਧਾ ਕੰਡੇ ਹੇੜੇ ਦੀ ਆਵਾਜ਼ ਦੀ ਸੇਧ ਲੈ ਕੇ ਪਹੁੰਚ ਜਾਂਦਾ ਹੈ, ਜਿੱਥੇ ਸ਼ਿਕਾਰੀ ਬੈਠਾ ਖੜਕਾਇਆ ਕਰਦਾ ਉਸਨੂੰ। ਤੈਸੇ ਪ੍ਰਿਆ ਪ੍ਰੇਮ ਰਸ ਰਸ ਕਰ ਸਾਲ ਸੰਤ, ਘਟਤ ਨਾ ਤ੍ਰਿਸ਼ਨਾ ਪਰਵਲ ਅੰਗ। ਇਸੇ ਤਰ੍ਹਾਂ ਮਹਾਰਾਜ ਭਾਈ ਗੁਰਦਾਸ ਜੀ ਲਿਖਦੇ ਹੈ ਕਿ ਇਹੋ ਜਿਹਾ ਹੀ ਪਿਆਰ ਪਰਮੇਸ਼ਰ ਦੇ ਪਿਆਰਿਆਂ ਦਾ ਪ੍ਰਭੂ ਨਾਲ ਹੋਇਆ ਕਰਦਾ। ਉਹ ਘਟਦਾ ਨਹੀਂ, ਕਦੇ ਫਿੱਕੇ ਨਹੀਂ ਪੈਂਦੇ, ਵੱਧਦਾ ਹੀ ਤੁਰਿਆ ਜਾਂਦਾ, ਅਤੇ ਪਿਆਰ ਤੋਂ ਬਗੈਰ ਜਿਉਂਦੇ ਨਹੀਂ ਹੈ। ਆਖਾਂ ਜੀਵਾਂ ਵਿਸਰਾ ਮਰ ਜਾਓ, ਜੇ ਆਖਦੇ ਨੇ ਪਿਆਰ ਰਹਿੰਦਾ, ਪਿਆਰ ਦੇ ਨਾਲ ਯਾਦ ਰਹਿੰਦੀ ਹੈ, ਫਿਰ ਤਾਂ ਜਿਉਂਦੇ ਨੇ, ਜੇ ਵਿਸਰ ਜਾਵੇ ਤਾਂ ਮੌਤ ਹੋ ਜਾਇਆ ਕਰਦੀ। ਐਸਾ ਪਿਆਰ ਹੋਵੇ, ਮਹਾਰਾਜ ਕਹਿੰਦੇ ਸਾਚ ਕਹੂੰ ਸੁਣ ਲਿਓ ਸਵੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ। ਨਾਮਦੇਵ ਜੀ ਆਪ ਬਾਹਰ ਗਏ ਹੋਏ ਨੇ, ਕਿਸੇ ਦੁਖੀ ਨੇ ਜਿਸ ਝੌਂਪੜੀ ਦੇ ਵਿੱਚ ਆਪ ਪਰਿਵਾਰ ਸਮੇਤ ਰਹਿੰਦੇ ਸੀ, ਨਾਨਾ ਜੀ ਨਾਲ ਰਹਿੰਦੇ ਸੀ, ਅਤੇ ਉਸ ਝੌਂਪੜੀ ਨੂੰ ਅੱਗ ਲਾ ਦਿੱਤੀ, ਖਬਰ ਦਿੱਤੀ ਨਾਮਦੇਵ ਜੀ ਨੂੰ ਕਿ ਆਪਦੇ ਝੌਂਪੜੀ ਨੂੰ ਅੱਗ ਲੱਗ ਗਈ, ਭਗਤ ਜੀ ਬਚਾ ਲਓ ਜੇ ਕੁਛ ਬਚਾ ਹੁੰਦਾ। ਹਿੰਮਤ ਕਰਕੇ ਹਮਦਰਦੀਆਂ ਨੇ ਕੁਛ ਸਮਾਨ ਬਾਹਰ ਕੱਢ ਦਿੱਤਾ। ਜਦੋਂ ਆਪ ਆਏ, ਦ੍ਰਿਸ਼ਟੀ ਹੋਰ ਹੋਈ ਹੋਈ ਸੀ ਸੰਸਾਰ ਨਾਲੋਂ। ਆਪੇ ਪਾਵਕ ਆਪੇ ਪਵਨਾ, ਜਾਰੈ ਖਸਮ ਤਾਂ ਰਾਖੇ ਕਵਨਾ। ਅੱਗ ਦੇ ਵਿੱਚ ਵੀ ਪ੍ਰਭੂ ਨਜ਼ਰ ਆਉਂਦੇ ਸੀ, ਜਿਹੜਾ ਸਮਾਨ ਪਿਆ ਸੀ ਬਾਹਰ ਉਹ ਚੱਕ ਚੱਕ ਕੇ ਕਹਿਣ ਲੱਗੇ, ਪ੍ਰਭੂ ਅੱਜ ਤੁਸੀਂ ਇਸ ਰੂਪ 'ਚ ਆਏ ਹੋ ਅਤੇ ਇਹਨੂੰ ਵੀ ਭੋਗ ਲਾ ਲਓ, ਇਹਨੂੰ ਵੀ ਲਾ ਲਓ, ਸਾਰਾ ਹੀ ਸਮਾਨ ਜਾਗ। ਅਤੇ ਆਪ ਮਸਤ ਹੋ ਕੇ ਬੈਠ ਗਏ। ਇੱਕ ਦਿਨ ਨੰਘ ਗਿਆ, ਦੋ ਦਿਨ ਨੰਘ ਗਏ, ਚਾਰ ਦਿਨ ਨੰਘ ਗਏ, ਦੋ ਚਾਰ ਦਿਨ ਦਿੱਤਾ ਪੜੋਸੀਆਂ ਨੇ ਰਹਿਣ ਬਸੇਰਾ ਕਰਨ ਨੂੰ ਥਾਂ। ਨਾਨਾ ਜੀ ਕਹਿਣ ਲੱਗੇ ਕਿ ਬੇਟਾ ਨਾਮਦੇਵ, ਚਾਪੜੀ ਤਾਂ ਆਪਾਂ ਨੂੰ ਪਾਉਣੀ ਪੈਣੀ ਹੈ ਵੀ ਆ ਮੈਂ 20 ਰੁਪਈਏ ਦਾ ਇੰਤਜ਼ਾਮ ਕਰਿਆ ਅਤੇ ਤੁਸੀਂ ਇਹ ਲੈ ਕੇ ਜਾਓ, ਫੂਸ ਬਲੇ ਅਤੇ ਹੋਰ ਸਮਾਨ ਕਰਦਾ ਜੋ ਵੀ ਚਾਹੀਦਾ ਇਹਨਾਂ ਦੇ ਨਾਲ ਆ ਜਾਏਗਾ, ਕਿਉਂਕਿ 1 ਰੁਪਈਏ ਦੀ ਕੀਮਤ ਬਹੁਤ ਜ਼ਿਆਦਾ ਸੀ, 1000 ਰੁਪਈਆਂ ਦੇ ਬਰਾਬਰ ਸੀ ਉਹਨਾਂ ਦਿਨਾਂ 'ਚ, 12 ਮਣ ਕੁਰਲੇ ਆਇਆ ਕਰਦੇ ਸੀ 1 ਰੁਪਈਏ। ਸੋ ਆਪ ਜਾਂਦੇ ਨੇ ਅੱਗੇ, ਸਾਧੂਆਂ ਦੀ ਜਮਾਤ ਬੈਠੀ ਹੈ, ਆਪ ਵੀ ਸਾਧੂਆਂ, ਕਿਉਂਕਿ ਸੰਤਾਂ ਨੂੰ ਦੇਖ ਕੇ ਚੌ ਚੜ੍ਹ ਜਾਂਦਾ, ਤਾਂ ਉਹ ਵੀ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ। ਸੋ ਜਦੋਂ ਆਪ ਗਏ, ਜਾ ਕੇ ਨਮਸਕਾਰ ਕੀਤੀ, ਵਚਨ ਬਲਾਸ ਹੋਏ, ਉਹਨਾਂ ਨੇ ਕਿਹਾ ਭਗਤ ਜੀ ਕੋਈ ਸ਼ਾਹੂਕਾਰ ਨਹੀਂ ਇੱਥੇ, ਕਿਸੇ ਦੇ ਸ਼ਾਹੂਕਾਰ ਦਾ ਖੇਤਰ ਨਹੀਂ ਚੱਲਦਾ, ਸੰਤ ਮੰਡਲੀ ਸਾਰੀ ਕਈ ਦਿਨਾਂ ਤੋਂ ਨਿਰਾਨ ਹੈ, ਪ੍ਰਸ਼ਾਦਾ ਨਹੀਂ ਛਕਿਆ। ਕਹਿਣ ਲੱਗੇ ਮਹਾਰਾਜ ਉਹਨਾਂ ਨੂੰ ਕਾਹਨੂੰ ਟੋਲਦੇ ਹੋ, ਮੈਂ ਰਸਦ ਲਿਆ ਦਿੰਦਾ। 20 ਰੁਪਈਏ ਦੀ ਰਸਦ ਲਿਆ ਦਿੱਤੀ ਆਪ ਨੇ। ਆਪ ਨਵੇਕਲੇ ਥਾਂ ਜਾ ਕੇ ਹੁਣ ਬਲੀਆਂ ਕਿਹਨੇ ਖਰੀਦੀਆਂ ਸੀ, ਕਿਹਨੇ ਸਰਕੜਾ ਲੈਣਾ ਸੀ, ਕਿਹਨੇ ਹੋਰ ਸਮਾਨ ਲੈਣਾ ਸੀ, ਪ੍ਰਭੂ ਦੀ ਯਾਦ ਵਿੱਚ ਬੈਠ ਗਏ। ਅਤੇ ਉੱਧਰ ਪ੍ਰਭੂ ਪੀੜਾ ਪਹੁੰਚਦੀ ਹੈ, ਅਤੇ ਉਹਦੇ ਪਿਆਰਿਆਂ ਦੇ ਵਾਸਤੇ ਆਪਨੇ ਸਭ ਕੁਛ ਖਰਚ ਕਰ ਦਿੱਤਾ, ਅਤੇ ਪਿਆਰ ਦਾ ਬੰਨਿਆ ਹੋਇਆ ਪ੍ਰਭੂ ਸਾਰਾ ਸਮਾਨ ਲੈ ਕੇ ਆ ਜਾਂਦਾ। ਪੁੱਛਿਆ ਵੀ ਨਾਮਦੇਵ ਦਾ ਘਰ ਕਿੱਥੇ ਆ ਭਾਈ? ਕਹਿੰਦੇ ਆਹੀ ਹੈ ਜੀ ਜਿਹੜਾ ਜਲਿਆ ਪਿਆ ਸਾਹਮਣੇ। ਸਮਾਨ ਲਾ ਲੈਂਦੇ ਨੇ, ਅੱਖ ਦੇ ਪੁਲਕਾਰ ਦੇ ਅੰਦਰ ਇੱਕਦਮ ਛਪਰੀ ਬਣਾ ਤੀ, ਸਮਾਨ ਸੈੱਟ ਕਰ ਦਿੱਤਾ। ਅਤੇ ਆਪ ਦੇਖਦੇ ਦੇਖਦੇ ਥੋੜ੍ਹੀ ਦੂਰ ਗਏ, ਜਾ ਕੇ ਗੱਡਾ ਵੀ ਲੋਪ ਹੋ ਗਿਆ ਅਤੇ ਆਪ ਵੀ ਲੋਪ ਹੋ ਗਏ। ਛਪਰੀ ਵੱਲ ਧਿਆਨ ਹੈ ਸਾਰਿਆਂ ਦਾ, ਉਹਦੇ ਵੱਲ ਕਿਸੇ, ਸਾਰੇ ਆਸ਼ਸ਼ ਕਰਦੇ ਨੇ ਕਿ ਦੇਖੋ ਜੀ ਕਿਹਾ ਜਾ ਇਹਨੂੰ ਵਾਢੀ ਮਿਲਿਆ, ਛਪਜੀਆ ਮਿਲਿਆ, ਛੱਪਰ ਛਾਉਣ ਵਾਲਾ, ਕਿ ਦੇਖੋ ਕਮਾਲ ਕਰਤੀ, ਪੱਕੇ ਮਕਾਨ ਇਹਦੇ ਮੁਕਾਬਲੇ ਦੇ ਉੱਤੇ ਕੁਛ ਵੀ ਨਹੀਂ। ਉੱਧਰ ਨਾਮਦੇਵ ਜੀ ਪਾਸ ਪਹੁੰਚਦੇ ਹੈ, ਨਾਮਦੇਵ ਕਿਉਂ ਦੱਸ ਬੈਠੇ? ਪ੍ਰਭੂ ਜਾਣਦੇ ਹੀ ਹੋ ਤੁਸੀਂ। ਕਹਿੰਦੇ ਜਾ ਮੈਂ ਬਣਾਇਆ ਆ ਛੱਪਰੀ, ਕਰੋੜਾਂ ਬ੍ਰਹਮੰਡਾਂ ਨੂੰ ਰਚਣ ਵਾਲੇ ਨੂੰ ਇੱਕ ਛੱਪਰੀ ਬਣਾਉਣੀ ਕੀ ਔਖੀ ਸੀ? ਉਹ ਤਾਂ ਹਰਨ ਭਰਨ ਜਾ ਕੇ ਨੇਤਰ ਹੋਰ ਹੀ ਕੱਖ ਚਮਕਣ ਨਾਲ ਕਰੋੜਾਂ ਬ੍ਰਹਮੰਡ ਬਣ ਜਾਂਦੇ ਨੇ, ਕਰੋੜਾਂ ਮਿਟ ਜਾਂਦੇ ਨੇ। ਉਹ ਤਾਂ ਪਿਆਰ ਦੇ ਬਸ ਆ ਕੇ ਮਨੁੱਖਾਂ ਵਰਗਾ ਨਾਟ ਕਰਦਾ ਪ੍ਰਭੂ, ਉਵੇਂ ਜਿਵੇਂ ਬਣਾਉਂਦਾ, ਉਵੇਂ ਜਿਵੇਂ ਬੜੇ ਫਿੱਟ ਕਰਦਾ, ਉਵੇਂ ਜਿਵੇਂ ਪੂਲੇ ਫਿੱਟ ਕਰਦਾ, ਸਮਾਨ ਚੱਕਦਾ, ਨੌਕਰ ਬਣ ਬਣ ਕੇ ਕੰਮ ਕਰਦਾ। ਸੋ ਜਦੋਂ ਜਾ ਹੁਣ ਤੂੰ ਵਾਪਸ ਆਇਆ ਤਾਂ ਭੀੜ ਲੱਗੀ ਹੋਈ ਹੈ। ਉਹਨਾਂ ਦੀ ਪੜੋਸਣ ਸੀ ਇੱਕ ਬੀਬੀ, ਵਾਰ ਵਾਰ ਛੱਪਰੀ ਨੂੰ ਦੇਖਦੀ ਹੈ, ਖੁੱਲ੍ਹਾ ਥਾਂ ਸੀ ਉਹਦੇ ਕੋਲ, ਕਹਿਣ ਲੱਗੀ ਵੀ ਆ ਪੱਕੇ ਘਰ ਦੇ ਸਾਹਮਣੇ ਖੁੱਲ੍ਹੇ ਥਾਂ 'ਚ ਮੈਂ ਵੀ ਇਹੋ ਜਿਹੀ ਛੱਪਰੀ ਬਣਾਵਾਂ, ਇਹਦੇ 'ਚ ਤਾਂ ਜਾ ਕੇ ਚਿੱਤ ਬੜਾ ਟਿਕਦਾ, ਸਾਰੇ ਕਲਾ ਕਲੇਸ਼ ਦੂਰ ਹੋ ਜਾਂਦੇ। ਹੁਣ ਕਿਉਂ ਨਾ ਸਾਹ ਸਿੰਘ ਜੀ, ਜਿੱਥੇ ਪਰਮੇਸ਼ਵਰ ਨੇ ਸਾਕਾਰ ਰੂਪ ਹੋ ਕੇ ਆਪਣਾ ਚਰਨ ਧਰਿਆ ਅਤੇ ਆਪਣੀ ਪ੍ਰੈਜੈਂਸ ਦਿੱਤੀ। ਜਦੋਂ ਨਾਮਦੇਵ ਜੀ ਆਏ ਤਾਂ ਉਸ ਨੇ ਨਾਮਦੇਵ ਜੀ ਨੂੰ ਕਿਹਾ ਕਿ ਨਾਮਦੇਵ ਮੈਨੂੰ ਦੱਸੇਗਾ ਤੂੰ ਕਿਹਦੋ ਛੱਪਰੀ ਬਣਾਈ ਹੈ? ਪਾੜ ਪੜੋਸਣ ਪੂਛ ਲੇ ਨਾਮਾ, ਕਾ ਪੈ ਸ਼ਾਨ ਸਵਾਈ ਹੋ, ਤੋ ਪੈ ਦੁੱਗਣੀ ਮਜ਼ੂਰੀ ਦੇ ਹੋ, ਮੋਕੋ ਵਿਹੜੀ ਦੇ ਹੋ ਬਤਾਈ। ਮੈਨੂੰ ਦੱਸ ਤੇ ਮਜ਼ੂਰ ਜਿੰਨੀ ਤੈਂ ਮਜ਼ਦੂਰੀ ਦਿੱਤੀ ਹੈ ਨਾ, ਮੈਂ ਤੇ ਤੋਂ ਦੁੱਗਣੀ ਦੇ ਦੂੰ, ਅਤੇ ਮੈਂ ਬਿਲਕੁਲ ਇਹੋ ਜਿਹੀ ਛੱਪਰੀ ਬਣਾਉਣੀ ਚਾਹੁੰਦੀ। ਤਾਂ ਉਸ ਵੇਲੇ ਆਪ ਨੇ ਕਿਹਾ ਰੀ ਭਾਈ ਵਿਹੜੀ ਦੇਣ ਨਾ ਜਾਈ, ਐਂ ਤਾਂ ਨਹੀਂ ਆਉਂਦਾ ਉਹ ਵਿਹੜੀ, ਅਤੇ ਕਿੱਥੇ ਰਹਿੰਦਾ? ਦੇਖ ਵਿਹੜੀ ਰਹੋ ਸਮਾਈ, ਜਿੱਧਰ ਵੀ ਤੂੰ ਦੇਖਦੀ ਹੈ ਉਹ ਉਹੀ ਹੈ, ਕਿਉਂਕਿ ਉਹ ਤਾਂ ਮੰਨਦੇ ਸੀ, ਅਸੀਂ ਸੁਣਦੇ ਹਾਂ, ਅਸੀਂ ਮੰਨਦੇ ਨਹੀਂ ਹਾਂ ਇਸ ਗੱਲ। ਲੱਖ ਸਾਲ ਸੁਣੀ ਜਾਈਏ ਤਾਂ ਵੀ ਨਹੀਂ ਅਸੀਂ ਮੰਨਦੇ, ਕਿਉਂਕਿ ਮੰਨਣ ਦੀ ਅਵਸਥਾ 8ਵੇਂ ਸਾਧਨ ਦੀ ਹੈ, 6ਵਾਂ ਸਾਧਨ ਹੁੰਦਾ ਮੰਨਣ ਦਾ। ਜਦ ਤੱਕ ਪਹਿਲੇ ਨਹੀਂ 4 ਬਹਿਰੰਗ ਸਾਧਨ ਨਹੀਂ ਕਰਦਾ, ਓਨੀ ਦੇਰ ਤੱਕ ਮੰਨਣ ਦੀ ਅਵਸਥਾ ਸਥਿਤੀ ਨਹੀਂ ਆਉਂਦੀ। ਜਦੋਂ ਸਥਿਤੀ ਆ ਜਾਂਦੀ ਹੈ, ਮਹਾਰਾਜ ਕਹਿੰਦੇ ਮੰਨਣਾ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛਿਆ ਪਛਤਾਏ, ਕਾਗਜ਼ ਕਲਮ ਨਾ ਲਿਖਣਾ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣਾ ਮੰਨ ਕੇ। ਜਿਨ੍ਹਾਂ ਨੇ ਮੰਨਿਆ ਉਹਨਾਂ ਦੇ ਨਾਂ ਲਏ ਜਾਂਦੇ ਨੇ, ਅੱਜ ਤੱਕ ਉਹਨਾਂ ਨੂੰ ਨਮਸਕਾਰਾਂ ਹੁੰਦੀਆਂ, ਕਿਉਂਕਿ ਉਹਨਾਂ ਨੇ ਮੰਨ ਲਿਆ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤਵਾਣੇ ਵਾਲੇ ਹਜ਼ੂਰ ਸਾਹਿਬ ਤੋਂ ਵਾਪਸ ਆ ਰਹੇ ਨੇ, ਇੱਕ ਪ੍ਰੇਮੀ ਨਾਲ ਆ ਰਹੇ। ਬਿੰਦੀਆ ਚੱਲ ਪਰਬਤ ਜਾਂ ਲੰਘਣ ਲੱਗੇ, ਪੈਦਲ ਚੱਲੇ ਹੋਏ ਨੇ, ਅਤੇ ਉੱਥੇ ਇੱਕ ਸ਼ੇਰ ਖੜ੍ਹਾ ਸੜਕ ਦੇ ਉੱਤੇ। ਉਹ ਪ੍ਰੇਮੀ ਦੇਖਦੀ ਸਾਰ ਘਬਰਾ ਗਿਆ, ਗਲ ਹਲਕ ਸੁੱਕ ਗਿਆ, ਬੋਲ ਨਹੀਂ ਹੁੰਦਾ, ਕੁਛ ਨਹੀਂ ਕਹਿ ਸਕਦਾ। ਨੱਠ ਕੇ ਦਰਖਤ 'ਤੇ ਚੜ੍ਹਨ ਦਾ ਯਤਨ ਕਰਦਾ, ਹੱਥ ਪੈਰ ਫੁੱਲੇ ਹੋਏ ਨੇ, ਚੜ੍ਹ ਨਹੀਂ ਹੁੰਦਾ। ਬਹੁਤ ਮੁਸ਼ਕਲ ਨਾਲ ਟਾਣੇ 'ਤੇ ਚੜ੍ਹ ਕੇ ਬੈਠਿਆ, ਕਹਿ ਨਹੀਂ ਸਕਿਆ ਮਹਾਂਪੁਰਸ਼ਾਂ ਨੂੰ ਵੀ ਮਹਾਰਾਜ ਰੁਕ ਜਾਓ, ਸ਼ੇਰ ਆ ਗਿਆ। ਚੁੱਪ ਡੌਰਾ ਭਰਾ ਹੋ ਕੇ ਦੇਖੀ ਜਾਂਦਾ ਵੀ ਹੁਣ ਕੀ ਬਣੂ। ਅੱਗੇ ਆਪ ਜਾਂਦੇ ਨੇ, ਸ਼ੇਰ ਦੇ ਕੋਲ ਚਲੇ ਗਏ। ਸ਼ੇਰ ਨੇ ਸੁੰਘਿਆ, ਪੂਛ ਲਾਈ, ਉਹਦੇ ਬਾਅਦ ਛਾਲ ਮਾਰੀ, ਜੰਗਲ 'ਚ ਚਲਿਆ ਗਿਆ। ਆਪ ਉਸੇ ਤਰ੍ਹਾਂ ਨਾਲ ਜਾ ਰਿਹਾ, ਦੌੜ ਕੇ ਨਾਲ ਰਲਿਆ, ਸਾਹੋ ਸਾਹ ਹੋਇਆ ਹੋਇਆ, ਮਹਾਰਾਜ ਸ਼ੇਰ ਸੀ ਰਸਤੇ, ਬਚ ਗਏ ਤੁਸੀਂ ਤਾਂ। ਕਹਿੰਦੇ ਕਿੱਥੇ ਸੀ ਭਾਈ ਸ਼ੇਰ? ਕਹਿੰਦੇ ਮਹਾਰਾਜ ਉੱਥੇ ਜਿੱਥੇ ਮੈਂ ਦਰਖਤ 'ਤੇ ਚੜ੍ਹਿਆ ਸੀ, ਮੇਰੇ ਤਾਂ ਬੋਲ ਵੀ ਨਹੀਂ ਹੋਇਆ, ਮੇਰਾ ਗਲ ਸੁੱਕਿਆ ਪਿਆ, ਦੇਖੋ ਤਾਂ ਸਹੀ ਹੱਥ ਲਾ ਕੇ ਮੇਰਾ ਕਾਲਜਾ ਕਿਵੇਂ ਤੱਕ ਤੱਕ ਕਰਦਾ, ਮੈਨੂੰ ਤਾਂ ਸਾਹ ਨਹੀਂ ਆ ਰਿਹਾ, ਸਾਹ ਦਾ ਸਾਹ ਨਹੀਂ ਮਿਲ। ਮਹਾਂਪੁਰਸ਼ ਮੁਸਕਰਾ ਕੇ ਕਹਿਣ ਲੱਗੇ, ਪ੍ਰੇਮੀਆਂ ਨਿਗਾਹ ਦਾ ਫਰਕ ਹੁੰਦਾ, ਨਿਗਾਹ ਦਾ ਫਰਕ ਹੁੰਦਾ, ਦਿਮਾਗ ਦਾ ਫਰਕ ਹੁੰਦਾ। ਕੋਈ ਸਮਾਂ ਸੀ ਜਦ ਸਾਨੂੰ ਵੀ ਸ਼ੇਰ ਨਜ਼ਰ ਆਉਂਦਾ ਸੀ, ਹੁਣ ਤਾਂ ਇੱਕੋ ਹੀ ਦਿਸਦਾ, ਜਿੱਧਰ ਅਸੀਂ ਦੇਖਦੇ ਹਾਂ ਗੁਰੂ ਨਾਨਕ ਤੋਂ ਬਗੈਰ ਹੋਰ ਕੋਈ ਦਿਸਦਾ ਹੀ ਨਹੀਂ, ਇੱਕੋ ਦ੍ਰਿਸ਼ਟੀ ਗੋਚਰਾ ਰਹਿ ਗਿਆ। ਸੋ ਆਪ ਕਹਿਣ ਲੱਗੇ, ਦੇਖ ਬੇਟੀ ਰਹੋ ਸਮਾਏ, ਰੀ ਬਾਈ ਬੇਟੀ ਦੇਣ ਨਾ ਜਾਈ, ਦੇਖ ਬੇਟੀ ਰਹੋ ਸਮਾਏ, ਜਿੱਧਰ ਵੀ ਤੂੰ ਦੇਖਦੀ ਹੈ ਉੱਧਰ ਬੇਟੀ ਉਹ ਬੇਟੀ ਹੈ। ਇਹ ਜਿਹੜਾ ਬੇਟੀ ਹੈ ਹਮਾਰਾ ਬੇਟੀ ਪ੍ਰਾਣ ਅਧਾਰਾ, ਉਹ ਤਾਂ ਮੇਰੇ ਪ੍ਰਾਣਾਂ ਦਾ ਆਧਾਰ ਹੈ, ਮੈਂ ਉਹਦੇ ਕਰਕੇ ਹੀ ਜਿਉਣਾ, ਨਹੀਂ ਮੈਂ ਮਰ ਜਾਵਾਂ। ਮੇਰੀ ਜ਼ਿੰਦਗੀ ਦਾ ਆਧਾਰ ਉਹੀ ਬੇਟੀ ਹੈ ਜਿਹੜਾ ਸਾਰੇ ਪਰਿਪੂਰਨ ਹੈ। ਅਤੇ ਤੂੰ ਮਜ਼ਦੂਰੀ ਦੀ ਗੱਲ ਕਰਦੀ ਹੈ, ਮਜ਼ਦੂਰੀ ਦੇ ਲੈ, ਉਹ ਤਾਂ ਕਿਸੇ ਦੇ ਸਿਫਾਰਿਸ਼ ਨਾਲ ਨਹੀਂ ਆਉਂਦਾ, ਜਿਹੜਾ ਮਜ਼ਦੂਰੀ ਦੇ ਦੇਵੇ ਉਹਦੇ ਕੋਲ ਆ ਜਾਂਦਾ। ਕਹਿੰਦੀ ਫਿਰ ਮੈਨੂੰ ਦੱਸ ਮਜ਼ਦੂਰੀ ਕੀ ਹੈ? ਸੋ ਆਪ ਇਸ ਤਰ੍ਹਾਂ ਫਰਮਾਨ ਕਰ
ਮੰਗਦਾ ਹੈ ਬੇਟੀ।
ਦੇਖ ਬੇਟੀ ਰਹੋ ਸਮਾਈ, ਸਾਰੇ ਥਾਂ ਦੇ ਉੱਤੇ ਬੇਟੀ ਹਮਰਾ ਪ੍ਰਾਣ ਆਧਾਰ ਆ, ਮੇਰੇ ਤਾਂ ਪ੍ਰਾਣਾਂ ਦਾ ਆਧਾਰ ਹੈ, ਜਦ ਤੂੰ ਪ੍ਰਾਣਾਂ ਦਾ ਆਧਾਰ ਬਣਾ ਲਏਗੀ ਤੇਰੇ ਵੀ ਆ ਜਾਏਗਾ, ਕਿਉਂਕਿ ਬੇਟੀ ਪ੍ਰੀਤ ਮਜ਼ੂਰੀ ਮੰਗ ਹੈ ਜੇ ਕੋ ਛਾਨ ਸੁਭਾਵ ਹੈ। ਇੱਕ ਛਾਨ ਕੀ ਕੁਛ ਕਰਾ ਲਈ ਉਹ ਤੇ ਉਹਦਾ ਅੱਗੇ ਅੱਗੇ ਫਿਰ ਕਬੀਰ ਸਾਹਿਬ ਦੇ ਨਾਲ ਦੁਖੀ ਦੁਆਇਸ਼ ਕਰ ਰਹੇ ਨੇ, ਬਹੁਤ ਤਰੀਕੇ ਕਰੇ ਕਿ ਇਸ ਨੂੰ ਬਦਨਾਮ ਕੀਤਾ ਜਾਵੇ। ਮੀਟਿੰਗਾਂ ਹੋਈਆਂ, ਕਿਉਂਕਿ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਸੰਤਾਂ ਦਾ ਰੁੱਖ ਹੋਰ ਹੁੰਦਾ, ਸੰਸਾਰੀਆਂ ਦੇ ਰੁੱਖ ਹੋਰ, ਗੱਲਾਂ ਬਾਤਾਂ ਹੋਰ, ਜੋੜ ਨਹੀਂ ਦੋਹਾਂ ਦਾ ਹੁੰਦਾ। ਮੀਟਿੰਗ ਕਰ ਲਈ ਸਾਰਿਆਂ ਵੱਡਿਆਂ ਵੱਡਿਆਂ ਬ੍ਰਾਹਮਣਾਂ ਨੇ, ਵਿਦਵਾਨਾਂ ਨੇ, ਵੀ ਦੇਖੋ ਅਨਪੜ੍ਹ ਜਲਾਹਾ ਨਾ ਸ਼ਾਸਤਰ ਅਰਥ ਦੇ ਵਿੱਚ ਸਾਨੂੰ ਨਿਰੁੱਤਰ ਕਰ ਨਿਰੁੱਤਰ ਹੁੰਦਾ ਸਾਤੋਂ, ਨਾ ਦਲੀਲ ਦੇ ਨਾਲ ਕਿਸੇ ਗੱਲ ਨਾਲ ਇਹ ਕਾਬੂ ਨਹੀਂ ਆਉਂਦਾ। ਜੋਗੀ ਵੀ ਇਹਦੇ ਕੋਲ ਆ ਕੇ ਗੋਰਖਨਾਥ ਵਰਗੇ ਵੀ ਚਲੇ ਗਏ ਅਤੇ ਹੋਰ ਵਿਦਵਾਨ ਬਹੁਤ ਆਏ, ਤਰਕਸ਼ੀਲ ਜਿਹੜੇ ਬੰਦੇ ਸੀ ਉਹ ਵੀ ਆਏ, ਨਾਸਤਿਕ ਵੀ ਆਏ, ਵਾਮ ਮਾਰਗੀ ਆਏ, ਸਾਰਿਆਂ ਨੂੰ ਨਿਰੁੱਤਰ ਕਰ ਦਿੰਦਾ ਅਤੇ ਇਹਦੀ ਜੈ ਜੈਕਾਰ ਹੋ ਰਹੀ ਹੈ। ਕਿਉਂ ਨਾ ਆਪਾਂ ਕੋਈ ਐਸਾ ਤਰੀਕਾ ਸੋਚੀਏ ਕਿ ਇਹਦੀ ਇੱਕੋ ਵਾਰੀ ਸਾਰੇ ਭਾਰਤ ਵਰਸ਼ ਵਿੱਚ ਬਦਨਾਮੀ ਕਰਾ ਦਈਏ, ਆਪੇ ਲੋਕ ਹਟ ਜਾਣਗੇ ਇਹਦੇ ਕੋਲ ਆਉਣ ਤੋਂ। ਵਿਉਂਤਾਂ ਬਣਾਉਂਦੇ ਰਹੇ, ਅਖੀਰ ਵਿਉਂਤ ਬਣਾਈ ਕਿ ਕਬੀਰ ਸਾਹਿਬ ਦੇ ਨਾਂ 'ਤੇ ਇਨਵੀਟੇਸ਼ਨ ਦਿਓ ਬੜੇ ਬੜੇ ਸਾਧੂਆਂ ਨੂੰ, ਉਹਨਾਂ ਦੀਆਂ ਮੰਡਲੀਆਂ ਸਮੇਤ ਬੜੇ ਬੜੇ ਵਿਦਵਾਨਾਂ ਨੂੰ, ਬੜੇ ਯੋਗੀਆਂ ਨੂੰ, ਮੱਠਾਂ ਵਾਲਿਆਂ ਨੂੰ, ਵਿਰਾਗੀਆਂ ਨੂੰ, ਹੋਰ ਅਨੇਕਾਂ ਸੰਪਰਦਾਵਾਂ ਨੂੰ, ਅਤੇ ਨਾਲ ਇਹ ਲਿਖੋ ਕਿ ਬੜਾ ਭਾਰਾ ਯੱਗ ਕਰਨਾ ਅਤੇ ਇਹਦੇ ਵਿੱਚ ਬਹੁਤ ਜ਼ਿਆਦਾ ਸਰੋਪੇ ਵਗੈਰਾ, ਵਸਤਰ ਵਗੈਰਾ ਵੀ ਦਾਨ ਕਰਨੇ ਨੇ, ਮੋਹਰਾਂ ਵੀ ਦਾਨ ਕਰਨੀਆਂ ਦਕਸ਼ਣਾ ਦੇ ਵਜੋਂ। ਸੋ ਇਸ ਕਰਕੇ ਹੁੰਮ ਹੁਮਾ ਕੇ ਜੱਗ ਦੇ ਵਿੱਚ ਆਓ, ਬਹੁਤ ਵੱਡਾ ਭੰਡਾਰਾ ਕਰ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਨਵੀਟੇਸ਼ਨ ਕਾਰਡ ਹੈ, ਇਹਨਾਂ ਨੇ ਜੁੰਡਲੀ ਬਣਾ ਕੇ ਵੰਡ ਦਿੱਤੇ। ਦੂਰ ਦਰਾਜ ਥੀ ਜਿੱਥੇ ਕੋਈ ਸਾਧੂ ਸੁਣਦੇ ਸੀ, ਜਿੱਥੇ ਵੀ ਕੋਈ ਸੁਣਦੇ ਸੀ ਵਿਦਵਾਨ, ਸਾਰਿਆਂ ਨੂੰ ਬੜੀ ਖੁਸ਼ੀ ਹੋਈ ਕਿਉਂਕਿ ਨਾਂ ਤਾਂ ਉਹਨਾਂ ਦਾ ਬਹੁਤ ਉੱਚਾ ਸੀ, ਵੀ ਕਬੀਰ ਸਾਹਿਬ ਨੇ ਸਾਨੂੰ ਯਾਦ ਕਰਿਆ। ਸੋ ਉਹਦੇ ਵਿੱਚ ਸਾਰੇ ਜਾਂਦੇ ਨੇ, ਤਰੀਕ ਮੁਕਰਰ ਹੋ ਗਈ, ਉਸ ਵੇਲੇ ਕਬੀਰ ਸਾਹਿਬ ਜਦੋਂ ਨੀਅਤ ਦਿਨ ਆਇਆ, ਥੋੜ੍ਹੇ ਜਿਹੇ ਬੰਦੇ ਆਏ, ਆ ਕੇ ਨਮਸਕਾਰ ਕਰੀ, ਪੁੱਛਿਆ ਵੀ ਕਿਸ ਤਰ੍ਹਾਂ ਆਏ ਹੋ, ਕਹਿਣ ਲੱਗੇ ਭਗਤ ਜੀ ਅੱਜ ਤਾਂ ਬਹੁਤ ਵੱਡਾ ਭੰਡਾਰਾ ਹੈ ਆਪਦੇ, ਚਿੱਠੀ ਦਿਖਾਈ ਵੀ ਆ, ਚਿੱਠੀ ਹੈ। ਉਸੇ ਵੇਲੇ ਸਮਝ ਗਏ ਵੀ ਚੰਗਾ, ਇੱਕ ਪਾਸੇ ਇਹ ਲੋਕ ਨੇ, ਇੱਕ ਪਾਸੇ ਅਕਾਲ ਪੁਰਖ ਹੈ, ਜਿਵੇਂ ਉਸ ਦੀ ਮਰਜ਼ੀ ਹੈ। ਸੰਤ ਨਾ ਨਿੰਦਿਆ 'ਤੇ ਡਰਦੇ ਹੁੰਦੇ ਨੇ, ਨਾ ਪ੍ਰਸ਼ੰਸਾ ਚਾਹੁੰਦੇ ਹੁੰਦੇ ਨੇ, ਆਹੀ ਸੰਤ ਵਿਸ਼ੇਸ਼ਤਾ ਹੁੰਦੀ। ਨਿੰਦਿਆ ਕਰਨ ਵਾਲੀ ਨਿੰਦਿਆ ਕਰੀ ਜਾਓ, ਉਹਨੂੰ ਵੀ ਪਿਆਰ ਕਰਦੇ, ਕਿਉਂਕਿ ਉਹ ਵੱਡਾ ਭਾਰਾ ਇੱਕ ਕੰਮ ਕਰ ਰਿਹਾ ਜਿਹੜਾ ਹੋਣਾ ਤੋਂ ਨਹੀਂ ਹੁੰਦਾ। ਸ਼ਾਇਦ ਸਵਾਦ ਚੱਲਦੇ 'ਤੇ ਆਦਮੀ 'ਤੇ ਕਈ ਗੱਲਾਂ ਐਸੀਆਂ ਹੋ ਜਾਂਦੀਆਂ ਜਿਨ੍ਹਾਂ ਨੂੰ ਪਾਪ ਕਿਹਾ ਜਾਂਦਾ। ਨਿੰਦਿਆ ਕਰਨ ਵਾਲੇ ਉਸ ਦੀ ਸਫਾਈ ਕਰਨ ਵਾਸਤੇ ਮੂੰਹ ਨਾਲ ਸਫਾਈ ਕਰਦੇ ਨੇ ਅਤੇ ਨਿੰਦਾ ਕਰਦੇ ਆ, ਸੰਤਾਂ ਨੂੰ ਪਤਾ, ਪ੍ਰਤੀਤ ਨਾਲ ਪਤਾ ਵੀ ਇਹ ਨਿੰਦਕ ਜਿਹੜਾ ਨਿੰਦਾ ਕਰੇ ਸੋ ਹਮਰਾ ਪ੍ਰੀਤ, ਇਹ ਤਾਂ ਮਿੱਤਰ ਹੈ ਮੇਰਾ। ਅਤੇ ਜਿਹੜੇ ਪੁੰਨ ਹੁੰਦੇ ਨੇ ਉਹ ਵੀ ਉਹਨਾਂ ਨੂੰ ਬੰਧਨ ਰੂਪ ਹੋਇਆ ਕਰਦੇ, ਕਿਉਂਕਿ ਪੁੰਨਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਏ, ਅਤੇ ਉਹਨਾਂ ਤੋਂ ਖਲਾਸੀ ਪਾਉਣ ਵਾਸਤੇ ਜਿਹੜੇ ਵਡਿਆਈ ਕਰਦੇ ਨੇ, ਉਸਤਤ ਕਰਦੇ ਨੇ, ਸੇਵਾ ਕਰਦੇ ਨੇ, ਉਹ ਪੁੰਨ ਲੈ ਜਾਂਦੇ ਨੇ, ਜਿਹੜੇ ਪਾਪ ਹੁੰਦੇ ਨੇ ਨਿੰਦਕ ਲੈ ਜਾਂਦੇ ਨੇ। ਸੋ ਆਪ ਗੰਭੀਰ ਰਹੇ, ਕੋਈ ਬੁਰਾ ਨਹੀਂ ਮੰਨੇ, ਦੇਖ ਲਿਆ ਵੀ ਬੇਅੰਤ ਦਿੱਤੇ ਹੋਣੇ ਨੇ, ਚਲੋ ਵਾਹਿਗੁਰੂ ਦੀ ਯਾਦ ਵਿੱਚ ਕਿਤੇ ਬੈਠਦੇ ਹਾਂ, ਫਿਰ ਜਿਹੜਾ ਕੋਈ ਸੋਗ ਦੇਖੀ ਨਿੰਦਿਆ ਹੋ ਜੀ ਤਾਂ ਵੀ ਚੰਗੀ ਚੀਜ਼ ਹੈ, ਨਹੀਂ ਹੋ ਤਾਂ ਵੀ ਚੰਗੀ ਚੀਜ਼ ਹੈ। ਸੋ ਆਪ ਘਰੋਂ ਗਏ ਜਾ ਕੇ ਬਾਹਰ ਕਿਤੇ ਦੂਰ ਦਰਾਜ, ਸਵੈ ਸਰੂਪ ਦਾ ਧਿਆਨ ਰੱਖ ਕੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਕੇ ਆਪ ਬੈਠ ਇੱਧਰ ਆਉਣੇ ਸ਼ੁਰੂ ਹੋ ਗਏ। ਬਿਠਾਉਣ ਵਾਲੇ ਆ ਗਏ, ਬਿਠਾਈ ਜਾਂਦੇ ਨੇ, ਥਾਂ ਥਾਂ ਦੇ ਉੱਤੇ ਤੰਬੂ ਲੱਗੇ ਹੋਏ ਨੇ, ਇੱਕ ਸਕਿੰਟ 'ਚ ਇੰਤਜ਼ਾਮ ਹੋ ਗਿਆ ਸਾਰਾ, ਸਾਰਿਆਂ ਨੂੰ ਯਥਾ ਸ਼ਕਤ ਥਾਂ ਦਿੱਤੇ ਜਾਂਦੇ ਨੇ। ਉਹਦੇ ਬਾਅਦ ਬੇਨਤੀ ਹੋਈ ਕਿ ਹੁਣ ਭੰਡਾਰਾ ਛਕਣ ਵਾਸਤੇ ਤਿਆਰ ਹੋਵੋ, ਕਿਉਂਕਿ ਆ ਚੁੱਕੇ ਨੇ ਬਹੁਤ ਸਾਰੇ। ਉਸੇ ਵੇਲੇ ਐਸਾ ਵਿਚਿੱਤਰ ਭੰਡਾਰਾ ਹੋਇਆ, ਲੰਗਰ ਹੋਇਆ, ਬਸਰ ਦਿੱਤੇ, ਦੱਖਣਾ ਦਿੱਤੀਆਂ ਮੋਹਰਾਂ ਦੀਆਂ, ਅਤੇ ਸਾਰੇ ਆਸ਼ਾਸ਼ ਕਰਦੇ ਜਾਂਦੇ। ਜੇ ਜਲਦਾ ਹੈ ਤਾਂ ਕੇਵਲ ਉਹ ਜਲ ਰਹੇ ਨੇ ਜਿਨ੍ਹਾਂ ਨੇ ਇਹ ਸਾਜਿਸ਼ ਕਰੀ ਸੀ, ਹੈਰਾਨ ਹੋ ਰਹੇ ਨੇ, ਅੱਖਾਂ ਤੋਂ ਪੱਟੀ ਨਹੀਂ ਲੈ ਰਹੀ ਵੀ ਇਹ ਭਗਵਾਨ ਆਪ ਕਰ ਰਿਹਾ ਨਾ, ਉਲਟਾ ਇਹ ਕਹਿ ਰਹੇ ਨੇ ਕਿ ਕਰਾਮਾਤੀ ਹੈ, ਇਸਨੇ ਯੋਗ ਮਾਇਆ ਦੇ ਨਾਲ ਆਪਣਾ ਇਹ ਸਾਰਾ ਭੰਡਾਰਾ ਕਰ ਰਿਹਾ। ਧੰਨ ਧੰਨ ਹੁੰਦੀ ਜਾਂਦੀ ਹੈ। ਕਬੀਰ ਸਾਹਿਬ ਦੇ ਕੋਲ ਦੀ ਕੋਈ ਜਥਾ ਜਾ ਰਿਹਾ ਅਤੇ ਬਚਨ ਉੱਚੀ ਉੱਚੀ ਕਰਦੇ ਨੇ ਕਿ ਕਬੀਰ ਸਾਹਿਬ ਧੰਨ ਹੈ ਭਾਈ, ਕਿੰਨੀ ਦੁਨੀਆ, ਕਿੰਨੇ ਸਾਧੂ ਸੰਤ, ਕੋਈ ਨਾਰਾਜ਼ ਨਹੀਂ ਗਿਆ, ਯਥਾ ਸ਼ਕਤ ਸਭ ਦੀ ਸੇਵਾ ਹੋਈ ਹੈ। ਅਤੇ ਕਬੀਰ ਸਾਹਿਬ ਕਹਿਣ ਲੱਗੇ, ਕਬੀਰ ਨੇ ਕਿਹੜਾ ਕੰਮ ਕਰ ਦਿੱਤਾ? ਕਹਿੰਦੇ ਤੈਨੂੰ ਨਹੀਂ ਪਤਾ, ਜੱਗ ਹੋ ਰਿਹਾ ਬਹੁਤ ਭਾਰੀ, ਜਾਂ ਤੂੰ ਵੀ ਜਾ ਚੱਲ। ਸੋ ਉੱਥੇ ਆਉਂਦੇ ਨੇ, ਉਸ ਵੇਲੇ ਨੂੰ ਆਪ ਨੇ ਸਾਰਾ ਕੰਮ ਨਿਪਟਾ ਕੇ ਸਾਰਾ ਖੇਲ ਜਿਹੜਾ ਸੀ ਉਹ ਸੰਕੋਚ ਦਿੱਤਾ। ਕਬੀਰ ਸਾਹਿਬ ਕੋਲ ਜੱਗ ਤੋਂ ਬਾਅਦ ਆਉਂਦੇ ਨੇ, ਮਹਾਰਾਜ ਐਡਾ ਬੜਾ ਜੱਗ ਤਾਂ ਰਾਜੇ ਮਹਾਰਾਜੇ ਵੀ ਨਹੀਂ ਕਰ ਸਕਦੇ। ਆਪ ਫਰਮਾਨ ਕਰਦੇ ਆ, ਨਾ ਕੁਛ ਕੀਆ ਨਾ ਕਰੇਂਗੇ, ਨਾ ਕਰ ਸਕਿਆ ਸਰੀਰ, ਕਿਆ ਜਾਣੋ ਕਿਛ ਹਰ ਕੀਆ ਪਇਓ ਕਬੀਰ ਕੀ। ਬੀਬੀ ਇੱਕ ਛੱਪਰੀ ਦੀ ਕੀ ਗੱਲ ਕਰਨੀ ਹੈ, ਉਹਦੇ ਨਾਲ ਪਿਆਰ ਕਰਕੇ ਤਾਂ ਦੇਖ। ਕਹਿੰਦੀ ਨਾਮਦੇਵ ਤੇਰਾ ਕੀ ਖਿਆਲ, ਅਸੀਂ ਪਿਆਰ ਹੀ ਨਹੀਂ ਕਰਦੇ ਰੱਬ ਨੂੰ, ਤੇਰਾ ਪਿਆਰ ਕੋਈ ਹੋਰ ਹੈ ਜਿਹੜਾ ਤੂੰ ਕਰਦਾ ਹੈ, ਕਿਹੜਾ ਦੁਨੀਆ ਦੇ ਅੰਦਰ ਹੈ ਜਿਹੜਾ ਰੱਬ ਨੂੰ ਪਿਆਰ ਨਹੀਂ ਕਰਦਾ, ਜਾਂ ਫਿਰ ਮੈਨੂੰ ਦੱਸ ਉਹ ਪਿਆਰ ਕਿਹਾ ਜਾ ਜਿਹੜਾ ਤੂੰ ਕਰਦਾ। ਸੋ ਆਪ ਇਸ ਤਰ੍ਹਾਂ ਦਾ ਭਾਵ ਦੱਸਦੇ,
ਕਰ ਲੈ ਪ੍ਰੀਤ ਜੈਸੀ ਚੰਨ ਜੀ।
ਕਰਨਾ ਇਹੋ ਜਿਹਾ ਕਰ ਲੈ, ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ।